आद निरंजन है गुरु नानक, काल के मुहूर्त है जाके आयो। लोक सुनयो पर लोक सुनयो, बेद लोक सुनयो, सब दर्शन पायो। संगत पार उतारन को गुरु नानक साहिब पंथ चलायो। वाहे गुरु श्री गुरु नानक साहिब, धार के मूरत है जागे आयो। आद परम गुरुदेव को बंदन, वाहे गुरु मुख माए अचारी। दोए कर जोर करो चरणा पर, जाऊं सदा गुरु को बलिहारी। कान सुने उपमा गुर की, गुरमूर ध्यान हृदय में धारी। वाहे गुरु श्री गुरु नानक साहिब, सेवक सारण गही दरबारी। सतनाम श्री वाहे गुरु जीओ। सोरठ महला पंजवा, रतन छाड़ कौड़ी संग लागे। जाते कशना पाइए, पूरन पार परमेसर, मेरे मन सदा त्याइए। रतन छाड़ कौड़ी संग लागे, जाते कशु ना पाइए, पूरन पार हम परमेसर, मेरे मन सदा त्याइए। सिमरह हर हर नाम पराने, बिनसै काची देह अज्ञानी। हराओ मृग तृष्णा अर सुपन मनोरथ, ताकि काशना बढ़ाई। राम भजन बिन कामना आवस, संग न काहू जाई। ओ करत विहाई अवरदा, जी को कामना कीना। तव तवत नह तृप्तास्या, राम नाम नहीं चीना। साध विकार बिखैर असमातो, असंख खते कर फेरे। नानक की प्रपाहे विनंती, काट हो अवगुण मेरे। साध विकार बिखैर असमातो, असंख खते कर फेरे। नानक की प्रपाहे विनंती, काट हो अवगुण मेरे। वाहिगुरु जी का खालसा, वाहिगुरु जी की फतेह। भगत वशल करना निदान दीना बंधु, पत पावन जगत गुरु, नरंजनी ज्योत धन धन साहिब श्री गुरु नानक देव जी महाराज। धन धन साहिब श्री गुरु गोविंद सिंह साहिब जी महाराज। धन धन साहिब श्री गुरु ग्रंथ साहिब जी महाराज जी दे अपार कृपालता बख्शदा सदका, आप सारियां संगतां प्रबंधकां दे उदम सदका, बड़े प्यार सत्कार दे सहत गुरु महाराज जी दे पावन दरबार की हाजरी भरदे हुए, रागी सिंघां तों गुरु के कीर्तनियां पासों, बड़े प्यार सत्कार दे सहत अमृतमयी पावन गुरबाणी का कीर्तन सरवण करदे हुए आनंद माण रहे से, तो कोई समय वास्ते सतगुरु जी के चरणों विच जुड़ करके गुरबाणी रूपी जो कथा है इस नूं सरवण करदियां होयां गुरमंदी विचार लैके अपनी जीवन यात्रा पाई सफल करनी है। कलयुग जीवां दी कल्याण वास्ते सतगुरु जी ने यह मार्ग बख्शिश किया है जो गुरसिखी का मार्ग है। भाई गुरु की सिक्ख्या के उपर चलना, गुरु की सिक्ख्या के अनुकूल अपना जीवन बना लेना, ओही सिख है जड़ा गुरु के भाने विच भाई चलता है। सो सिख सका बंद पै भाई, जे गुर के भाने विच आवे। ਆਪਣ ਪਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਪਰਮੇਸ਼ਰੀ ਹੁਕਮ ਵਿੱਚ ਚੱਲਣਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਡੀ ਕਲਿਆਣ ਵਾਸਤੇ ਸਾਡੇ ਤੇ ਦਇਆ ਦ੍ਰਿਸ਼ਟੀ ਕਰਦੇ ਹੋਏ ਪਵਿੱਤਰ ਬਾਣੀ ਦੀ ਵਿਚਾਰ ਬਖਸ਼ਿਸ਼ ਕਰਦੇ ਹਨ। ਸੋ ਸਾਰੀਆਂ ਸੰਗਤਾਂ ਮਨ ਵਿਰਤੀ ਦੀ ਇਕਾਗਰਤਾ ਲਈ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੂਰਠ ਮਹੱਲਾ ਪੰਜਵਾ। ਸੂਰਠ ਰਾਗ ਦੀ ਬਾਣੀ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਰਸਨਾ ਦੇ ਉਪਦੇਸ਼ ਹਨ। ਰਤਨ ਛਾੜ ਕੌਡੀ ਸੰਗ ਲਾਗੇ। ਇਹ ਜਿੰਨੇ ਵੀ ਕਲਯੁਗੀ ਜੀਵ ਹਨ ਰਤਨ ਦੀ ਨਿਆਣੀ ਜਿਹੜੇ ਸ਼ੁਭ ਗੁਣ ਹਨ ਉਹਨਾਂ ਨੂੰ ਛੱਡ ਕੇ ਵਿਖੇ ਵਿਕਾਰਾਂ ਦੀਆਂ ਕੌਡੀਆਂ ਦੇ ਨਾਲ ਲੱਗੇ ਹੋਏ ਹਨ ਔਰ ਆਪਣੇ ਸਵਾਸਾਂ ਨੂੰ ਕੌਡੀਆਂ ਕੋਟਾ ਕਰਕੇ ਨਿਸਫਲ ਗਵਾ ਰਹੇ ਹਨ। ਰਤਨ ਜੋ ਵੈਰਾਗ ਹੈ ਇਸ ਨੂੰ ਛੱਡ ਕਰਕੇ ਇਹ ਜਿਹੜੇ ਵਿਸ਼ੇ ਵਿਕਾਰ ਇਨਸਾਨ ਦੇ ਜੀਵਨ ਨੂੰ ਕੌਡੀਆਂ ਕੋਟਾ ਬਣਾਉਣ ਵਾਲੇ ਹਨ ਉਹਨਾਂ ਦੇ ਨਾਲ ਲੱਗੇ ਹੋਏ ਹਨ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਹਨ ਯਾ ਤੇ ਕਛੂ ਨਾ ਪਾਈਐ। ਇਹ ਜਿਹੜੇ ਕਹਿੰਦੇ ਵਿਕਾਰ ਹਨ ਇਹਨਾਂ ਤੋਂ ਇਨਸਾਨ ਨੂੰ ਕਿਆ ਪ੍ਰਾਪਤ ਹੋਏਗਾ। ਵਕਾਰੀ ਜੀਵਨ ਬਣਾਉਣਾ ਲਾਹਨਤਾਂ ਬੇਇੱਜ਼ਤੀ ਨਰਾਦਰ ਹਰ ਥਾਂ ਦੁਰ ਦੁਰ ਨਿੰਦਾ ਹੀ ਪ੍ਰਾਪਤ ਹੋਏਗੀ ਹੋਰ ਤਾਂ ਕੁਝ ਪ੍ਰਾਪਤ ਨਹੀਂ ਹੋ ਸਕਦਾ। ਇਹ ਰਤਨ ਹੀਰੇ ਦੀ ਨਿਆਏ ਅਮੋਲਕ ਜਨਮ ਜਿਹੜਾ ਇਹਦੀ ਮਹਾਨਤਾ ਨੂੰ ਛੱਡ ਕੇ ਇਹ ਪਸ਼ੂ ਵਰਤੀਆਂ ਜੀਵ ਧਾਰਦਾ ਹੋਇਆ ਆਪਣੇ ਜੀਵਨ ਨੂੰ ਕੌਡੀਆਂ ਦੀ ਨਿਆਈ ਨਿਸਫਲ ਗਵਾ ਲੈਂਦਾ ਔਰ ਜਿਹੜੇ ਸਾਧ ਸੰਗਤ ਜੀ ਕੌਡੀ ਨੂੰ ਵੀ ਹੌਲੇ ਦੁਨੀਆਂ ਦੇ ਪਾਪ ਕਰਮ ਹਨ ਉਹਨਾਂ ਦੇ ਨਾਲ ਲੱਗ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹਨਾਂ ਪਾਪ ਕਰਮਾਂ ਤੋਂ ਤੂੰ ਕੀ ਪ੍ਰਾਪਤ ਕਰੇਗਾ ਓੜਕ ਨਰਕ ਹੀ ਮਿਲੇਗਾ। ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈ ਹੈ। ਕਹਿੰਦੇ ਮਹਾਰਾਜ ਫਿਰ ਇਹ ਜੀਵਨ ਕਿਵੇਂ ਸਫਲ ਹੋਵੇ। ਇਹ ਵੈਰਾਗ ਤੇ ਵਿਵੇਕ ਆਦਿਕ ਜਿਹੜੇ ਸ਼ੁਭ ਗੁਣ ਕਿਵੇਂ ਪ੍ਰਾਪਤ ਹੋਣ ਕਿਵੇਂ ਬਖਸ਼ਿਸ਼ ਹੋਵੇ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਪੂਰਨ ਪਾਰ ਬ੍ਰਹਮ ਪਰਮੇਸ਼ਰ ਉਹ ਪੂਰਨ ਹਰ ਜਗ੍ਹਾ ਵਿਆਪਕ ਹੈ ਕੋਈ ਜਗ੍ਹਾ ਅਜਿਹੀ ਨਹੀਂ ਜੋ ਪਰਮਾਤਮਾ ਦੀ ਸੱਤਾ ਤੋਂ ਖਾਲੀ ਹੋਵੇ। ਪਾਰ ਬ੍ਰਹਮ ਅਤੇ ਜਿਹੜੀਆਂ ਬੈਖਰੀ ਮਾਧਮ ਪਛਾਂਤੀ ਤੇ ਪਰਾ ਬਾਣੀ ਹੈ ਇਹਨਾਂ ਤੋਂ ਵੀ ਸਾਧ ਸੰਗ ਜੋ ਪਰੇ ਹੈ ਬ੍ਰਹਮ ਭਾਵੇਂ ਬਾਣੀਆਂ ਵੀ ਉਹਦੇ ਬਾਰੇ ਪੂਰਾ ਕਥਨ ਕਰਕੇ ਨਹੀਂ ਦੱਸ ਸਕਦੀਆਂ ਹਨ। ਉਹ ਜਿਹੜਾ ਅਪਾਰ ਵਾਹਿਗੁਰੂ ਪਰਮੇਸ਼ਰ ਹੈ ਪਰਮੇਸ਼ਰ ਸਾਰੇ ਐਸ਼ਵਰਜਾਂ ਦਾ ਮਾਲਕ ਮੇਰੇ ਮਨ ਸਦਾ ਧਿਆਈ ਹੈ ਸੰਬੋਧਨ ਕਰਕੇ ਕਿਰਪਾਲਤਾ ਕਰਦੇ ਹਨ। ਇਹ ਮੇਰੇ ਮਨ ਸਦਾ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਕਿਉਂਕਿ ਕੋਈ ਵੀ ਸਮਾਂ ਜਿਹੜਾ ਉਹਨੂੰ ਨਿਰਰਥਕ ਨਾ ਗਵਾਓ। ਸਮੇਂ ਦਾ ਟਾਈਮ ਟੇਬਲ ਬਣਾਓ ਸੌਣ ਦਾ ਵੀ ਸਮਾਂ ਉੱਠਣ ਦਾ ਵੀ ਇਸ਼ਨਾਨ ਵਾਸਤੇ ਫਿਰ ਬਾਣੀ ਪੜ੍ਹਨ ਲਈ ਨਾਮ ਅਭਿਆਸ ਵਾਸਤੇ ਇਸ ਤਰ੍ਹਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਦੋਨੋਂ ਵੇਲੇ ਕਥਾ ਕੀਰਤਨ ਹਾਜ਼ਰੀ ਭਰਨੀ ਫਿਰ ਆਪਣੀ ਕਿਰਤ ਵੀ ਜਿੰਨਾ ਸਮਾਂ ਕਰਨੀ ਹੈ ਇਸ ਤਰ੍ਹਾਂ ਨਿਯਮ ਪੂਰਵਕ ਜਦੋਂ ਜੀਵਨ ਬਣਾਵਾਂਗੇ ਰੈਗੂਲਰਲੀ ਫਿਰ ਇਸ ਦਾ ਸਮਾਂ ਪਾਸ ਵੀ ਬੜਾ ਸੁੰਦਰ ਹੋਵੇਗਾ ਮਲੂਮ ਨਹੀਂ ਹੋਵੇਗਾ ਸਮਾਂ ਕਦੋਂ ਪੂਰਾ ਹੋ ਗਿਆ। ਔਰ ਮਨ ਹਰ ਵੇਲੇ ਰੌਚਕਤਾ ਦੇ ਵਿੱਚ ਖੁਸ਼ੀ ਖੇੜੇ ਦੇ ਸਹਿਤ ਰਹੇਗਾ। ਜੋ ਵਿਹਲਾ ਮਨ ਹੈ ਉਹ ਕਈ ਪਾਸੇ ਵਿਕਾਰਾਂ ਵੱਲ ਦੌੜਦਾ। ਇਸ ਕਰਕੇ ਸਿਆਣੇ ਜੋ ਪੁਰਸ਼ ਹਨ ਉਹ ਸਮੇਂ ਦੀ ਸਫਲਤਾ ਵਾਸਤੇ ਸਾਧ ਸੰਗਤ ਜੀ ਆਪਣੇ ਸਮੇਂ ਨੂੰ ਪੂਰੀ ਵੰਡ ਕਰਕੇ ਉਹਦੇ ਮੁਤਾਬਕ ਚੱਲਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਸਦਾ ਵਾਸਤੇ ਉਹਨੂੰ ਧਿਆਉਣਾ ਕਰੀਏ। ਸਿਮਰਹੋ ਹਰ ਹਰ ਨਾਮ ਪ੍ਰਾਣੇ, ਇਹ ਪ੍ਰਾਣੀਓ ਇਹ ਗੁਰਮੁਖ ਜਨੋ, ਹਰੀ ਹਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਕਰੋ ਜਦੋਂ ਤੱਕ ਤੁਹਾਡੇ ਅੰਦਰ ਪ੍ਰਾਣ ਕਲਾ ਕੰਮ ਕਰਦੀ ਹੈ। ਕਿਉਂਕਿ ਜਦ ਤੱਕ ਸਰੀਰ ਮਿਲਿਆ ਹੋਇਆ ਇਹ ਯਾਤਰਾ ਕਰਨ ਵਾਸਤੇ ਸਾਧ ਸੰਗਤ ਜੀ ਇੱਕ ਵਾਹਨ ਮਿਲਿਆ ਹੋਇਆ, ਸੋ ਸਾਦਾ ਤੇ ਦੇਹ ਸਾਡੇ ਕੋਲ ਰਹਿਣੇ ਨੇ ਤੇ ਜਿੰਨਾ ਚਿਰ ਮਿਲੀ ਹੈ ਇਸ ਤੋਂ ਆਸਰਾ ਲੈ ਕੇ ਚੰਗੇ ਚੰਗੇ ਕਰਮ ਕਰਨੇ, ਸੇਵਾ ਸਿਮਰਨ ਕਰਨਾ ਔਰ ਆਪਣੇ ਹਿਰਦੇ ਦੀ ਸ਼ੁੱਧੀ ਵਾਸਤੇ ਸਾਰੇ ਉਪਾਅ ਕਲਿਆਣ ਵਾਸਤੇ ਕਰਨੇ। ਪਾਤਸ਼ਾਹ ਕਹਿੰਦੇ ਹਰੀ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਪ੍ਰਾਣੀਓ ਉਸਦਾ ਸਿਮਰਨ ਕਰੋ। ਸੰਸਾਰ ਦੇ ਉੱਤੇ ਇਨਸਾਨ ਦੀਆਂ ਕੁਝ ਲੋੜਾਂ ਹਨ, ਜ਼ਰੂਰਤਾਵਾਂ ਹਨ, ਪਰ ਕਈ ਵਾਰੀ ਜ਼ਰੂਰਤ ਤੋਂ ਵੱਧ ਚੀਜ਼ ਮਿਲਣ ਤੋਂ ਬਾਅਦ ਵੀ ਇਨਸਾਨ ਦਾ ਮਨ ਟਿਕਦਾ ਨਹੀਂ, ਗਾਹਾਂ ਹੋਰ ਭਟਕਣਾ ਵੱਧ ਜਾਂਦੀ ਹੈ, ਉਤਨਾ ਹੀ ਅਸ਼ਾਂਤ ਹੁੰਦਾ ਤੁਰਿਆ ਜਾਂਦਾ ਹੈ। ਮਹਾਰਾਜ ਨੇ ਕਿਹਾ ਠੀਕ ਹੈ, ਆਪਣੀ ਕਿਰਤ ਵੀ ਕਰਨੀ ਹੈ, ਸਿਮਰਨ ਵੀ ਕਰਨਾ, ਫਿਰ ਗੁਰੂ ਕੇ ਲੰਗਰ ਵੀ ਚਲਾਉਣੇ ਹਨ। ਅਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਨਾਲ ਨਾਲ ਸਿਮਰਨ ਵਾਲਾ ਜਿਹੜਾ ਪਕਸ਼ ਹੈ ਕਦੀ ਢਿੱਲਾ ਨਹੀਂ ਪੈਣ ਦੇਣਾ, ਸਦਾ ਵਾਸਤੇ ਉਹਦਾ ਸਿਮਰਨ ਕਰਨਾ। ਬਿਨ ਸਹਿ ਕਾਚੀ ਦੇਹ ਅਗਿਆਨੀ, ਇਹ ਅਗਿਆਨੀ ਜੀਵੋ ਗਿਆਨ ਤੋਂ ਹੀਣਿਓ, ਤੁਸੀਂ ਜਿਹੜੀ ਦੇਹ ਨਾਲ ਮੋਹ ਪਾ ਕੇ ਬਹਿ ਗਏ ਹੋ ਇਹ ਕਹਿੰਦੇ ਕੱਚੀ ਹੈ ਔਰ ਇਹ ਨਾਸ ਹੋ ਚੁੱਕੀ ਹੈ, ਇਹ ਸਦਾ ਰਹਿਣ ਵਾਲੀ ਨੀ। ਜਿਸ ਤਰ੍ਹਾਂ ਕਾਚੇ ਕਰਵੇ ਰਹੇ ਨਾ ਪਾਣੀ ਹਨ ਸੇਤ ਕਾਇਆ ਕੁਮਲਾਨੇ, ਕੱਚੇ ਭੜੇ ਘੜੇ ਚ ਪਾਣੀ ਪਾਇਆ ਕਿੰਨਾ ਕੁ ਚਿਰ ਰਹੇਗਾ, ਬਹੁਤੀ ਦੇਰ ਨਹੀਂ ਰਹਿ ਸਕੇਗਾ। ਔਰ ਇਸੇ ਤਰ੍ਹਾਂ ਜਿਹੜਾ ਸਰੀਰ ਹੈ ਇਹਦੇ ਚ ਸਵਾਸ ਸਦਾ ਨਹੀਂ, ਕੁਝ ਸਮੇਂ ਵਾਸਤੇ ਮਿਲਿਆ ਸਿਮਰਨ ਦੁਆਰਾ ਯਾਤਰਾ ਸਫਲ ਕਰਨ ਵਾਸਤੇ। ਕਹਿੰਦੇ ਇਹ ਅਗਿਆਨੀ ਜਨਮ ਜਿਹੜੀ ਦੇਹ ਦੇ ਨਾਲ ਤੁਸੀਂ ਦਿਨ ਰਾਤ ਇਤਨਾ ਪਿਆਰ ਕਰਦੇ ਹੋ ਔਰ ਇਹ ਕੱਚੀ ਹੈ, ਦਿਨ ਸਹਿ ਗ੍ਰਹਿਣ ਨਾਸ ਹੋ ਜਾਣੀ ਹੈ। ਤੇ ਜਿਹੜੀ ਚੀਜ਼ ਨਾਸ ਹੋ ਜਾਣੀ ਹੈ ਉਹਦਾ ਪਿਆਰ ਝੂਠਾ ਹੈ, ਤੇ ਜਿਹੜਾ ਸਦਾ ਰਹਿਣ ਵਾਲਾ ਹੈ ਪ੍ਰਭ ਮੇਰਾ ਤਿਰਥਾਵਰੀ ਔਰ ਆਵਿਆ ਜਾਏ, ਫਿਰ ਪਿਆਰ ਉਹਦੇ ਨਾਲ ਕਰਨਾ ਚਾਹੀਦਾ ਜਿਹੜਾ ਸਦਾ ਹੀ ਰਹਿਣ ਵਾਲਾ ਉਹ ਹੈ ਵਾਹਿਗੁਰੂ ਪਰਮੇਸ਼ਰ। ਆਓ ਵਿਸ਼ਰਾਮ ਦੇ ਕੇ ਗਰੀਬ ਨਵਾਜ ਕਿਰਪਾਲਤਾ ਕਰਦੇ ਹਨ। ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ, ਇਹ ਠੀਕ ਹੈ, ਜਿੰਨਾ ਵਿਸ਼ਵ ਹੈ ਉਸੇ ਦਾ ਰੂਪ ਹੈ, ਉਹਦਾ ਰੂਪ ਜਾਣ ਕੇ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਤੇ ਉਹਦੀ ਵਿਆਪਕ ਸ਼ਕਤੀ ਨੂੰ ਵੀ ਜਾਣਨਾ ਬਹੁਤ ਜ਼ਰੂਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਤ੍ਰਿਸ਼ਨਾ, ਜਿਸ ਤਰ੍ਹਾਂ ਰਾਜਸਥਾਨ ਜਾਂ ਹੋਰ ਵੀ ਕੋਈ ਰੇਗਿਸਤਾਨ ਰੇਤ ਦਾ ਇਲਾਕਾ ਹੈ, ਜਿਹੜੇ ਇਲਾਕੇ ਚ ਹਰਨੂੰ ਉਹ ਰੇਤਾ ਜਿਹੜੇ ਚਮਕਦਾ ਇਉਂ ਪ੍ਰਤੀਤ ਹੁੰਦਾ ਕਿ ਪਾਣੀ ਦੀ ਨਦੀ ਹੈ, ਹਰਨ ਦੌੜ ਦੌੜ ਕੇ ਥੱਕ ਜਾਂਦੇ ਹੈ, ਪਾਣੀ ਨਹੀਂ ਮਿਲਦਾ ਹੈ, ਉਸ ਜਲ ਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਹਨ। ਮਿਰਗ ਮੈਨੇ ਹਰਨ ਦੀ ਤ੍ਰਿਸ਼ਨਾ ਪਿਆਸ ਬੁਝਦੀ ਤੇ ਐ ਨੀ, ਉਹ ਰੇਤਾ ਚਮਕਦਾ ਭ੍ਰਾਂਤੀ ਪੈਂਦੀ ਹੈ। ਇਸ ਤਰ੍ਹਾਂ ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਜੋ ਹੈ ਉਹ ਝੂਠਾ ਹੈ, ਇਸੇ ਤਰ੍ਹਾਂ ਕਹਿੰਦੇ ਅਰ ਸੁਪਨ ਮਨੋਰਥ, ਅਤੇ ਸੁਪਨੇ ਦੇ ਵਿੱਚ ਜਿਹੜੇ ਮਨੋਰਥ ਕਈ ਤਰ੍ਹਾਂ ਦੇ ਪੁਰਨੇ ਸੰਕਲਪ ਕਰਦਾ ਹੈ ਉਹ ਵੀ ਭਾਈ ਝੂਠੇ ਹਨ। ਤਾਂ ਕੀ ਕਾਸ਼ਨਾ ਵਡਾਈ, ਇਹ ਜਿਹੜਾ ਸਾਧ ਸਿੰਘ ਮਿਰਗ ਤ੍ਰਿਸ਼ਨਾ ਨੂੰ ਝੂਠਾ ਸੰਸਾਰ ਆ, ਸੰਸਾਰ ਦੇ ਵਿਚ ਜਿੰਨੇ ਪਦਾਰਥਾਂ ਦੀ ਪ੍ਰਾਪਤੀ ਦੇ ਮਨੋਰਥ ਹਨ ਉਹ ਵੀ ਸਾਰੇ ਝੂਠੇ ਹਨ। ਕਹਿੰਦੇ ਇਹਨਾਂ ਗੱਲਾਂ ਦੀ ਕੱਛ ਥੋੜਾ ਮਾਤਰ ਵੀ ਵਡਿਆਈ ਨਹੀਂ, ਕਿਉਂਕਿ ਮਾਇਆ ਪਦਾਰਥਾਂ ਕਰਕੇ ਜਾਂ ਉੱਚੀ ਪਦਵੀ ਨਾਲ ਕੋਈ ਇਨਸਾਨ ਥੋੜੇ ਸਮੇਂ ਲਈ ਸਤਿਕਾਰ ਪਿਆਰ ਪਾਉਂਦਾ ਹੈ ਤੇ ਕਈ ਵਾਰੀ ਅਪਮਾਨ ਦੇ ਦਿਨ ਵੀ ਆ ਜਾਂਦੇ ਹਨ। ਕਹਿੰਦੇ ਸਾਰੀਆਂ ਚੀਜ਼ਾਂ ਸੁਪਨੇ ਦੀ ਨਿਆਏ ਹੈ, ਇਹਨਾਂ ਦੀ ਵਡਿਆਈ ਕੋਈ ਵੱਡੀ ਨਹੀਂ, ਐਵੇਂ ਥੋੜੇ ਕਾਲ ਦੀ ਹੋਇਆ ਕਰਦੀ ਹੈ। ਆਰਾਮ ਭਜਨ ਬਿਨ ਕਾਮਨਾ ਆਵਸ। ਪਰ ਮਹਾਰਾਜ ਕਹਿੰਦੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਦੁਨੀਆਂ ਕੀਆਂ ਵਡਿਆਈਆਂ ਤੇ ਬੈਸੰਤਰ ਪਾਗੋ। ਦੁਨੀਆਂ ਦੀਆਂ ਜਿਹੜੀਆਂ ਵਡਿਆਈਆਂ, ਵੱਡੀ ਵਡਿਆਈ ਜਾਂ ਵੱਡਾ ਨਾਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਸੋ ਵਡਿਆਈ ਤਾਂ ਉਹ ਆ ਜਿੱਥੇ ਨਾਮ ਆ, ਜਿੱਥੇ ਸੱਚ ਆ। ਪਾਤਸ਼ਾਹ ਕਹਿੰਦੇ ਰਾਮ ਭਜਨ ਬਿਨ ਕਾਮਨਾ ਆਵਸ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜਿੰਨੇ ਵੀ ਫੁਟਕਲ ਧੰਦੇ ਆ, ਜਿਨ੍ਹਾਂ ਵਿਚ ਦਿਨ ਰਾਤ ਗਲਤਾਨ ਹੋ ਕੇ ਪਰਮਾਤਮਾ ਨੂੰ ਜੀਵ ਭੁਲਾ ਦਿੰਦਾ ਹੈ, ਕਹਿੰਦੇ ਇਹਨਾਂ ਚੋਂ ਤੁਹਾਡੇ ਕੰਮ ਕੋਈ ਵੀ ਨਹੀਂ ਆਵੇਗਾ। ਅਥਵਾ ਜਿਨ੍ਹਾਂ ਵਾਸਤੇ ਦਿਨ ਰਾਤ ਨੂੰ ਧੰਦੇ ਕਰਦਾ ਹੈ, ਉਹ ਪਰਿਵਾਰ ਦਾ ਵੀ ਕੋਈ ਮੈਂਬਰ, ਤੇ ਜਦੋਂ ਜਮਾਂ ਦੇ ਕਟਹਿਰੇ ਜਾਏਗਾ ਤੇਰੇ ਕੋਈ ਕੰਮ ਨਹੀਂ ਆਏਗਾ, ਪਰਲੋਕ ਜਿਨ੍ਹਾਂ ਚੋਂ ਕੋਈ ਵੀ ਤੇਰੀ ਸਹਾਇਤਾ ਨਹੀਂ ਕਰ ਸਕੇਗਾ। ਅੱਜ ਦੇ ਜਮਾਨੇ ਚ ਤਾਂ ਇੱਥੇ ਹੀ ਸਾਥ ਭਾਈ ਛੱਡ ਜਾਂਦੇ ਹਨ, ਇਸ ਤਰ੍ਹਾਂ ਦੀ ਹਾਲਤ ਹੈ। ਧਾਵ ਧਾਵਤ ਨਹਿ ਤ੍ਰਿਪ ਤਾਸਿਆ, ਕਹਿੰਦੇ ਫਿਰ ਦੌੜਦਾ ਹੈ, ਜਿਵੇਂ ਹਰਨ ਬਾਰ ਬਾਰ ਦੌੜਦਾ, ਪਿਆਸ ਬੁਝੂਗੀ ਪਾਣੀ ਮਿਲੇਗਾ, ਪਾਣੀ ਦਾ ਮਿਲਦਾ ਹੀ ਨਹੀਂ, ਦੌੜ ਦੌੜ ਕੇ ਥੱਕ ਜਾਂਦਾ ਤੇ ਉਹਦੀ ਪਿਆਸ ਨਹੀਂ, ਉਹਦੀ ਤ੍ਰਿਪਤ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜਾ ਜੀਵ ਹੈ ਇਹ ਵੀ ਹਰਨ ਦੀ ਨਿਆਏ, ਇਹ ਜਿਹੜੇ ਪਦਾਰਥ ਹੈ ਸੁਪਨੇ ਦੀ ਨਿਆਏ ਮਾਇਆ, ਇਹ ਵੀ ਮਿਰਗ ਤ੍ਰਿਸ਼ਨਾ ਦਾ ਜਾਲ ਹੈ। ਇਹਦੇ ਵਾਸਤੇ ਦਿਨ ਰਾਤ ਦੌੜ ਰਿਹਾ, ਦਿਨ ਰਾਤ ਦੌੜ ਰਿਹਾ ਹੈ, ਔਰ ਸਾਰਾ ਦਿਨ ਮਜ਼ੂਰ ਬਣ ਬਣ ਇਸ ਤਰ੍ਹਾਂ ਬੋਲਿਆਂ ਦੀ ਮਾਰ ਖਾ ਰਿਹਾ। ਕਿੰਨੇ ਸੰਕਟ ਝੱਲਦਾ, ਪਰ ਮਾਇਆ ਆ ਜਾਂਦੀ ਹੈ, ਪਦਾਰਥ ਆ ਜਾਂਦੇ ਹੈ। ਹਾਂਜੀ, ਦੌੜ ਬਹੁਤ ਲਾਈ ਮਨ ਕਰਕੇ ਵੀ, ਤਨ ਕਰਕੇ, ਬਾਣੀ ਸ਼ਰੀਰ ਕਰਕੇ ਵੀ, ਕਹਿੰਦੇ ਨਹਿ ਤ੍ਰਿਪ ਤਾਸਿਆ, ਜਾਂ ਤਾਂ ਹੁੰਦਾ ਕੋਈ ਪਦਾਰਥ ਮਿਲ ਜਾਏ ਇੰਨੇ ਨਾਲ ਤ੍ਰਿਪਤੀ ਹੋ ਜਾਏ, ਕਹਿੰਦੇ ਉਨੀ ਤ੍ਰਿਸ਼ਨਾ ਹੋਰ ਵੱਧਦੀ ਤੁਰੀ ਜਾਂਦੀ, ਜਿੰਨੀ ਮਾਇਆ ਹੋਰ ਆ ਜਾਂਦੀ ਹੈ ਉਨੀ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ। ਕਹਿੰਦੇ ਮੁਹੰਮਦ ਗਜ਼ਨਵੀ ਨੇ 17 ਵਾਰੀ ਹਿੰਦੁਸਤਾਨ ਲੁੱਟਿਆ ਤੇ ਇੱਥੋਂ ਹੀਰੇ ਜਵਾਹਰ ਸੋਨਾ ਚਾਂਦੀ ਬੜਾ ਕੁਛ ਲੈ ਗਿਆ। ਦੱਸਦੇ ਕਿ ਜਿਹੜੀਆਂ ਉਹਦੇ ਸਟੋਰਾਂ ਦੀਆਂ ਚਾਬੀਆਂ ਉਹ ਵੀ ਸਾਧ ਸੰਗਤ ਜੀ ਕਹਿੰਦੇ ਊਠ ਤੇ ਰੱਖ ਕੇ ਲਿਜਾਂਦੇ ਸਨ। ਇੰਨਾ ਸਮਾਨ ਦੁਨੀਆਂ ਦਾ ਇਕੱਠਾ ਕੀਤਾ। ਫਿਰ ਸਾਧ ਸੰਗਤ ਜੀ ਸਮਾਂ ਆਇਆ, ਮੌਤ ਦੇ ਦਿਨ ਆ ਗਏ ਤੇ ਸਾਰੇ ਸਟੋਰਾਂ ਵਿਚ ਘੁੰਮ ਘੁੰਮ ਕੇ ਜੋ ਜੋ ਸਮਾਨ ਲੁੱਟ ਘਸੁੱਟ ਕਰਕੇ ਲਿਆ ਸੀ ਸਾਰੇ ਦਾ ਸਾਰਾ ਦੇਖਿਆ, ਆ ਕੇ ਮੰਜੇ ਤੇ ਪੈ ਗਿਆ ਤੇ ਅੱਖਾਂ ਤੋਂ ਅਥਰੂ ਜਾ ਰਹੇ ਹਨ। ਜਿਹੜੇ ਉਹਦੇ ਨਿਕਟਵਰਤੀ ਸਨ ਕਿ ਤੁਸੀਂ ਤਾਂ ਬੜੇ ਸੂਰਮੇ ਸੀ, ਬਹਾਦਰ ਸੀ, ਔਰ ਇਤਨੀ ਵਾਰੀ ਹਿੰਦੁਸਤਾਨ ਨੂੰ ਲੁੱਟ ਲੁੱਟ ਕੇ ਲਿਆਂਦਾ, ਪਰ ਇੰਨੇ ਸਮਾਨ ਨਾਲ ਆਪਣੇ ਤੋਸ਼ੇ ਖਾਨੇ ਭਰੇ ਹੈ, ਅੱਜ ਤੁਹਾਡੀਆਂ ਅੱਖਾਂ ਚ ਅਥਰੂ ਕਿਵੇਂ ਹੈ? ਮੁਹੰਮਦ ਗਜ਼ਨਵੀ ਕਹਿਣ ਲੱਗਾ, ਕਹਿੰਦਾ ਸਾਰੀ ਉਮਰ ਪੱਥਰੇ ਇਕੱਠੇ ਕਰਦਾ ਰਿਹਾ, ਪਰਮੇਸ਼ਰ ਦਾ ਨਾਂ ਨਹੀਂ ਜਪਿਆ ਖੁਦਾ ਦਾ, ਤਾਂ ਰੋ ਰਿਹਾ। ਕਦ ਕੇ ਬੋਲੋ, ਪੱਥਰੇ ਇਕੱਠੇ ਕਰਦਾ ਰਿਹਾ ਪਾਪ ਕਰਮ। ਸੋ ਇਤਨੇ ਵੱਡੇ ਵੱਡੇ ਲੋਕ ਜਿਨ੍ਹਾਂ ਨੇ ਬੜੇ ਬੜੇ ਅਡੰਬਰ ਆਪਣੇ ਬਾਹੂਬਲ ਨਾਲ ਕੀ ਕੁਝ ਕੀਤਾ, ਅੰਤ ਸਮੇਂ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਲੋਕਾਂ ਨੂੰ ਵੀ ਰੋਂਦੇ ਜਾਣਾ ਪਿਆ ਹੈ। ਇਸ ਕਰਕੇ ਹਜ਼ੂਰ ਪਾਤਸ਼ਾਹ ਕਹਿੰਦੇ ਹਨ ਆਰਾਮ ਭਜਨ ਬਿਨ ਕਾਮਨਾ ਆਵਸ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁਨੀਆਂ ਦੀ ਕੋਈ ਵਸਤੂ ਤੇਰੇ ਕੰਮ ਨਹੀਂ ਆਵੇਗੀ। ਸੰਗ ਨਾ ਕਾਹੂ ਜਾਈ, ਕਹਿੰਦੇ ਥੋੜੀ ਚੀਜ਼ ਵੀ ਤੇਰੇ ਨਾਲ ਨਹੀਂ ਜਾਏਗੀ। ਦੱਸਦੇ ਵੀ ਕਾਰੂ ਜਿਹੜਾ ਸੀ 40 ਗੁੰਜ ਮਾਇਆ ਦੇ ਜੋੜੇ ਸਨ। ਬਹੁਤ ਵੱਡੇ ਵੱਡੇ ਢੇਰ ਲਾਏ ਹੋਏ ਸਨ, ਕਿਸੇ ਕੋ ਮਾਇਆ ਨਾ ਛੱਡੇ। ਐਲਾਨ ਕੀਤਾ, ਕੋਈ ਇੱਕ ਮੋਹਰ ਦੇਵੇ ਮੈਂ ਉਹਨੂੰ ਆਪਣੀ ਕੰਨਿਆ ਦਾਨ ਦੇਵਾਂਗਾ। ਇੱਕ ਵਿਧਵਾ ਦਾ ਲੜਕਾ ਮਾਤਾ ਨੂੰ ਕਹਿੰਦਾ, ਮਾਤਾ ਇੱਕ ਰੁਪਈਆ ਮੈਨੂੰ ਬਾਦਸ਼ਾਹ ਦੀ ਕੰਨਿਆ ਦਾ ਦਾਨ ਮਿਲ ਰਿਹਾ ਤੇ ਫਿਰ ਆਪਣਾ ਹੀ ਰਾਜ ਸਮਾਜ ਹੋਏਗਾ। ਮਾਤਾ ਕਹਿੰਦੀ, ਪੈਸਾ ਤਾਂ ਇਹੀ ਨੀ, ਕਾਰੂ ਨੇ ਛੱਡਿਆ ਹੀ ਨੀ ਕਿਤੇ। ਅਖੀਰ ਉਹਨੇ ਜਿੱਦ ਕੀਤੀ, ਕਹਿੰਦੇ ਜਦੋਂ ਤੇਰਾ ਪਿਓ ਕਬਰ ਚ ਨੱਪਿਆ ਸੀ, ਪੂਰੇ ਮੂੰਹ ਚ ਇੱਕ ਰੁਪਇਆ ਪਾਇਆ ਸੀ। ਉਹ ਸਾਰ ਕਬਰ ਫਰੋਲ ਕਰਕੇ ਰੁਪਈਆ ਕੱਢ ਕੇ ਕਾਰੂ ਬਾਦਸ਼ਾਹ ਕੋ ਚਲੇ ਗਿਆ। ਉਹ ਕਹਿੰਦਾ, ਚਲੋ ਕੰਨਿਆ ਦਾਨ ਤਾਂ ਦੇਣੀ ਆ, ਪਰ ਇਹ 10 ਰੁਪਈਆ ਲਿਆਇਆ ਕਿੱਥੋਂ, ਮੈਂ ਤਾਂ ਛੱਡੇ ਨੀ ਕਿਤੇ। ਕਹਿੰਦੇ, ਇਸ ਤਰ੍ਹਾਂ ਪਿਓ ਦੇ ਮੂੰਹ ਚੋਂ ਕੱਢ ਕੇ ਲਿਆਇਆ ਕਬਰ ਚੋਂ। ਕਹਿੰਦੇ, ਹੁਣ ਸਾਰੀਆਂ ਕਬਰਾਂ ਫਲਾ ਕੇ ਰੁਪਈਏ ਕਢਾਵੇ। ਗੱਜ ਕੇ ਬੋਲੋ 40 ਗੰਜ ਜੋੜੇ। ਹੁਣ ਲੋਕਾਂ ਕੋ ਜਦੋਂ ਮਾਇਆ ਨਾ ਰਹੀ, ਲੋਕਾਂ ਦਾ ਵਿਹਾਰ ਕਿਵੇਂ ਚੱਲੇ, ਬੜੀ ਦੁਨੀਆਂ ਔਖੀ ਹੋਈ। ਸਤਿਗੁਰ ਸੱਚੇ ਪਾਤਸ਼ਾਹ ਉੱਥੇ ਦੇ ਜੀਵਾਂ ਦੀ ਫਰਿਆਦ ਸੁਣ ਕੇ ਵੀ ਕਲਿਆਣ ਵਾਸਤੇ ਗਏ। ਮਹਾਰਾਜ ਬਾਹਰ ਗਏ, ਉੱਥੇ ਰੋੜੇ ਇਕੱਠੇ ਕਰਦੇ ਸੀ। ਬਾਦਸ਼ਾਹ ਗਿਆ, ਇਹ ਸਾਈਂ ਦੇ ਫਕੀਰ, ਇਹ ਕੀ ਕਰ ਰਹੇ ਹੋ? ਕਹਿੰਦੇ ਜੀ, ਰੋੜੇ ਇਕੱਠੇ ਕਰਦਾ। ਕਹਿੰਦੇ, ਇਹਨਾਂ ਦਾ ਕੀ ਪ੍ਰਯੋਜਨ? ਕਹਿੰਦੇ, ਜਦੋਂ ਸਰੀਰ ਤਿਆਗ ਕੇ ਅੱਗੇ ਜਾਵਾਂਗਾ, ਇਹ ਮੇਰੇ ਨਾਲ ਜਾਣਗੇ। ਕਾਰੂ ਕਹਿੰਦਾ, ਮਹਾਰਾਜ ਨਾਲ ਤਾਂ ਚੀਜ਼ ਕੋਈ ਜਾਂਦੀ ਨੀ, ਇਹ ਰੋੜੇ ਕਿਵੇਂ ਜਾਣਗੇ? ਤੇ ਮਹਾਰਾਜ ਨੇ ਸਮਝਾਉਣਾ ਸੀ ਵਿਅੰਗ ਨਾਲ। ਕਹਿੰਦੇ, ਤੂੰ ਆ 40 ਗੰਜ ਜੋੜੇ ਤੇਰੇ ਨਾਲ ਜਾਣਗੇ। 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਕਾਰੂ ਹੋਤਾ ਪਰੇਸ਼ਾਨ। ਇਸ ਕਰਕੇ ਸਾਧ ਸੰਗਤ ਜੀ, ਇਹ ਜਿਹੜੇ ਕਾਰੂ ਵਰਗੇ ਇਤਨੀਆਂ ਮਾਇਆ ਇਕੱਠੀਆਂ ਕਰਦੇ ਰਹੇ, ਅਖੀਰ ਦੇ ਟਾਈਮ ਉਹਨਾਂ ਦੇ ਨਾਲ ਵੀ ਕਾਣੀ ਕੌਡੀ ਨਹੀਂ ਜਾ ਸਕੀ। ਕਿਉਂਕਿ ਜਾਣ ਵਾਲੀ ਚੀਜ਼ ਹੈ ਪਰਮੇਸ਼ਰ ਦਾ ਨਾਮ ਜਾਂ ਜੀਵ ਦੇ ਕੀਤੇ ਕਰਮ। ਮਾੜੇ ਕਰਮ ਵੀ ਦੇ ਨਾਲ ਜਾਂਦੇ ਆ, ਚੰਗੇ ਵੀ। ਔਰ ਪਾਪ ਕਰਮਾਂ ਦਾ ਫਲ ਜੋ ਦੁੱਖ, ਭੈੜੀਆਂ ਜੂਨਾਂ, ਨਰਕ ਆਦਿ ਹੈ, ਤੇ ਚੰਗੇ ਕਰਮਾਂ ਦਾ ਫਲ ਸੁੱਖ, ਚੰਗੇ ਪਰਿਵਾਰਾਂ, ਜਨਮ, ਸਵਰਗ ਤੱਕ। ਪਰ ਜਿਹੜੇ ਨਿਸ਼ਕਾਮ ਹੋ ਕੇ ਕਰਮ ਕਰਦੇ ਹਨ, ਉਹਨਾਂ ਨੂੰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ। ਰਾਮ ਭਜਨ ਬਿਨ ਕਾਮਨਾ ਆਵਸ, ਰਮਿਆ ਹੋਇਆ ਰਾਮ ਜੋ ਵਿਆਪਕ ਸਰੂਪੀ ਹੈ, ਉਹਦੇ ਭਜਨ ਤੋਂ ਬਿਨਾਂ ਦੂਸਰੀ ਕੋਈ ਵਸਤੂ ਵੀ ਕੰਮ ਨਹੀਂ ਆਉਂਦੀ ਹੈ। ਸੰਗ ਨਾ ਕਾਹੂ ਜਾਈ, ਕੋਈ ਚੀਜ਼ ਕਿਸੇ ਦੇ ਨਾਲ ਨਹੀਂ ਜਾਂਦੀ ਹੈ। ਪਰ ਇਨਸਾਨ ਦਾ ਮਨ ਇਤਨਾ ਲੁਭਾਏਮਾਨ ਹੋ ਕੇ ਸਾਧ ਸੰਗਤ ਜਿਹੜੀ ਚੀਜ਼ ਮਿਲਦੀ ਉਧਰ ਨੂੰ ਦੌੜ ਜਾਂਦਾ ਹੈ। ਕਿਉਂ? ਮਨੋ ਮਾਇਆ ਤੇ ਪਦਾਰਥ ਬਲੀ ਹੈ, ਵਕਾਰ ਇਹਨੂੰ ਆਪਣੇ ਵੱਲ ਖਿੱਚ ਲੈਂਦੇ ਹੈ। ਪਰ ਜੇ ਗੁਰੂ ਦਾ ਸ਼ਬਦ ਗੁਰੂ ਦਾ ਆਸਰਾ ਨਾਲ ਹੋਵੇ, ਫਿਰ ਸਾਧ ਸੰਗਤ ਜੀ ਆਪਣੇ ਮਨ ਨੂੰ ਇਹ ਕਾਬੂ ਵਿੱਚ ਰੱਖਦਾ ਹੈ। ਤੇ ਜਿਹੜੇ ਸੰਸਾਰੀ ਲੋਕ ਹਨ, ਕਹਿੰਦੇ ਉਹ ਭਜਨ ਤੋਂ ਹੀਣੇ ਵਜਦੇ ਹਨ ਔਰ ਇਕੱਠਾ ਕਰੀ ਜਾਂਦੇ, ਕਿਤਨਾ ਸਾਜੋ ਸਮਾਜ ਅੰਤ ਸਮੇਂ ਨਾਲ ਨਹੀਂ ਜਾਂਦਾ। ਫਿਰ ਉਹਨਾਂ ਤੋਂ ਨਾ ਰਹਿੰਦਾ ਕਿ ਸਾਰੀ ਆਰਵਲਾ ਜਿਹੜੀ ਸੀ ਵਿਅਰਥੀ ਗੁਆ ਲਈ। ਭਾਈ ਕਹੋ ਕਰਤ ਵਿਹਾਏ ਅਵਰਦਾ, ਓ ਕਰਦਿਆਂ ਮੈਂ ਕਰਦਿਆਂ ਸਾਰੀ ਅਵਰਦਾ ਜਿਹੜੀ ਉਮਰ ਵਿਹਾਏ ਮੈਨੇ ਬੀਤ ਜਾਂਦੀ ਹੈ। ਆਪਣੇ ਅਹੰਕਾਰ ਨੂੰ ਵੀ ਪੱਠੇ ਪਾਉਂਦਾ ਰਹਿੰਦਾ ਹੈ ਕਿ ਮੈਂ ਨਾ ਹੁੰਦਾ ਇਹ ਕਿਵੇਂ ਹੁੰਦਾ, ਮੇਰੇ ਤੋਂ ਬਿਨਾਂ ਇਹ ਕੰਮ ਚੱਲਣਾ ਨਹੀਂ ਸੀ। ਤੇ ਜਿੱਦਣ ਭਾਈ ਤੇਰਾ ਜਨਮ ਨਹੀਂ ਸੀ ਹੋਇਆ, ਉਦਣ ਵੀ ਚੱਲ ਰਿਹਾ ਸੀ। ਜਦੋਂ ਤੂੰ ਸੰਸਾਰ ਤੋਂ ਚਲੇ ਜਾਏਗਾ, ਫੇਰ ਵੀ ਇਹ ਚੱਲੀ ਜਾਣਾ ਹੈ। ਪਰ ਕਈ ਵਾਰੀ ਇਨਸਾਨ ਨੂੰ ਹੁੰਦਾ ਕਿ ਸਾਰਾ ਕੁਝ ਮੇਰੇ ਆਸਰੇ ਚੱਲ ਰਿਹਾ, ਫੇਰ ਹੋਂ ਕਰਦਾ ਹੋਇਆ ਸਾਰੀ ਅਵਰਦਾ ਜਿਹੜੀ ਉਮਰ ਆ ਉਹ ਬਤੀਤ ਕਰ ਲੈਂਦਾ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ। ਨਿਮਰਤਾ ਆਦਿਕ ਸਾਸਨ ਤੋਂ ਸ਼ੁਭ ਗੁਣਾਂ ਨੂੰ ਗ੍ਰਹਿਣ ਨਾ ਕਰਨ ਦੇ ਕਾਰਨ ਸਾਰੀ ਉਮਰ ਨੂੰ ਹੰਕਾਰ ਦੇ ਵਿੱਚ ਵਿਅਰਥ ਗਵਾ ਲੈਂਦਾ। ਜੀਵ ਕੋ ਕਾਮਨਾ ਕੀਨਾ, ਜਿਹਦੇ ਨਾਲ ਜੀਵ ਦੀ ਕਲਿਆਣ ਹੋਣੀ ਸੀ ਉਹ ਕੰਮੇ ਹੀ ਨਹੀਂ ਕੀਤਾ, ਉਧਰ ਤੁਰਿਆ ਹੀ ਨਹੀਂ। ਕਿਉਂਕਿ ਮਨ ਸਾਧ ਸੰਗਤ ਜੀ ਇਧਰ ਲੱਗਦਾ ਹੀ ਨਹੀਂ। ਕਹਿੰਦੇ ਕੋ ਬਣੀਆਂ ਸੀ, ਮਹਾਤਮਾ ਕਹਿਣ ਲੱਗੇ, ਸੇਠ ਸਾਹਿਬ ਹੁਣ ਬੱਚੇ ਬੱਚੀਆਂ ਵਿਆਹ ਲੈ, ਸਾਰੀ ਤਰ੍ਹਾਂ ਤੁਸੀਂ ਸੁਖੀ ਹੋ। ਹੁਣ ਬੰਦਗੀ ਕਰਿਆ ਕਰੋ। ਕਹਿੰਦੇ ਮਹਾਰਾਜ ਮੇਰਾ ਵੀ ਖਿਆਲ ਇਹ ਹੀ ਹੈ, ਬਸ ਹੁਣ ਥੋੜੇ ਦਿਨ ਫਰੀ ਹੋ ਜਾਣਾ, ਫਿਰ ਤੁਹਾਡਾ ਇੱਕ ਮੰਡਲ ਚੱਕ ਕੇ ਤੁਹਾਡੇ ਨਾਲ ਰਿਹਾ ਕਰਾਂਗੇ। ਦਿਨ ਲੈ ਲੈ 40, ਸ਼ਾਂਤੀ ਜੀ ਆ ਗਿਆ, ਚਲੋ ਸੇਠ ਸਾਹਿਬ ਹੁਣ ਮਹਾਰਾਜ ਆ ਦੁਕਾਨਾਂ ਦਾ ਹਿਸਾਬ ਕਿਤਾਬ ਬਹੀ ਖਾਤਾ ਲੈਣ ਦੇਣ ਇਹ ਸਮਝਾ ਦਈਏ, ਬਸ ਫਿਰ ਮੈਂ ਫਰੀ ਹਾਂ। ਇਹ ਮਹਾਤਮਾ ਗਏ ਤੇ ਆਏ, ਕਹਿੰਦੇ ਚੱਲ ਭਾਈ। ਕਹਿੰਦੇ ਮਹਾਰਾਜ ਹੁਣ ਆ ਮੁੰਡੇ ਦਾ ਵਿਆਹ ਕਰ ਦਈਏ ਤੇ ਫਿਰ ਆਪਾਂ ਵਿਹਲੇ ਹਾਂ। ਵਿਆਹ ਹੋ ਗਿਆ, ਫਿਰ ਕਿਹਾ ਹੁਣ ਮਹਾਰਾਜ ਆਪਣੇ ਬੱਚਿਆਂ ਨੂੰ ਜੁਦੇ ਜੁਦੇ ਕਰ ਦਈਏ, ਘਰ ਵੰਡ ਦਈਏ, ਆਪਸ ਵਿੱਚ ਲੜਦੇ ਭਿੜਦੇ ਨਾ ਰਹਿਣ। ਫਿਰ ਹੋਇਆ ਗਾਂ ਮੁੰਡਿਆਂ ਦੇ ਮੁੰਡੇ ਜੰਮ ਪਏ, ਬਸ ਜਦੋਂ ਜਾਣਾ ਕੋਈ ਨਾ ਕੋਈ ਬਹਾਨਾ। ਤੇ ਸਾਧ ਸੰਗਤ ਜੀ ਬੜਾ ਅਮੀਰ ਸੀ ਜਿੱਦਣ ਮਰਿਆ, ਤੇ ਸਾਰੇ ਝੰਡੇ ਨੀਵੇਂ ਹੋ ਗਏ, ਬਾਜ਼ਾਰ ਬੰਦ ਹੋ ਗਏ। ਤੇ ਸੰਤ ਕਹਿੰਦੇ ਕੀ ਗੱਲ ਭਾਈ ਜੀ, ਬਾਜ਼ਾਰ ਬੰਦ ਹੈ? ਅੱਗੇ ਸੇਠ ਸਾਹਿਬ ਗੁਜਰ ਗਏ, ਪਰ ਉਹ ਦਿਨ ਨਾ ਸੰਭਾਲ ਸਕਿਆ ਜਿਨ ਦਿਨ ਬਹਿ ਕੇ ਬੰਦਗੀ ਕਰਨੀ ਸੀ, ਭਜਨ ਕਰਨਾ ਸੀ। ਲਾਰੇ ਲੱਪਿਆਂ ਚ ਉਮਰ ਗਵਾ ਕੇ ਇਹ ਜੀਵ ਚਲੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਰਾਮ ਭਜਨ ਵਿਨ ਕਾਮ ਨਾਵ ਸੰਗ ਨਾ ਕਾਹੂ ਜਾਈ, ਹਉ ਹਉ ਕਰਤ ਵਿਹਾਇ ਅਵਰਦਾ, ਹਉ ਹਉ ਕਰਦਿਆਂ ਮੈਂ ਕਰਦਿਆਂ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਜੀ ਕੋ ਕਾਮਨਾ ਕਹਿਣਾ, ਜੀਵਨ ਮੁਕਤੀ ਨੂੰ ਪ੍ਰਾਪਤ ਕਰਨ ਵਾਲਾ ਔਰ ਜੀਵਨ ਦਾਨ ਪ੍ਰਾਪਤ ਕਰਨ ਵਾਲਾ, ਜੀਵਨ ਦਾਨ ਦੇਣ ਵਾਲਾ ਔਰ ਸਾਰਾ ਜੀਵ ਦੀ ਕਲਿਆਣ ਵਾਲਾ, ਤਾਂ ਕੋਈ ਕਰਮ ਇਸ ਨੇ ਕੀਤਾ ਹੀ ਨਹੀਂ ਤੇ ਸਾਰੀ ਜ਼ਿੰਦਗੀ ਬਸ ਪਾਪੜ ਵੇਲਦਿਆਂ ਨਸ਼ਿਆਂ ਵਿੱਚ, ਵਪਾਰਾਂ ਵਿੱਚ ਔਰ ਦੁਨੀਆਂ ਦੇ ਵਾਦ ਵਿਵਾਦਾਂ ਦੇ ਵਿੱਚ ਔਰ ਇਸੇ ਪ੍ਰਕਾਰ ਨਿੰਦਿਆ ਚੁਗਲੀ ਝੂਠ ਪਰੇ ਵਿੱਚ ਸਾਰੀ ਉਮਰ ਗੁਜ਼ਾਰ ਕੇ ਚਲੇ ਜਾਂਦਾ, ਕਲਿਆਣ ਦਾ ਕੰਮੇ ਨਹੀਂ ਕਰਦਾ ਹੈ। ਧਾਵਲ ਧਾਵਲ ਨਿਹਤਰਮ ਤ੍ਰਿਪਤਾਸਿਆ, ਦੌੜਦਾ ਹੈ ਹੋਰ ਦੌੜਦਾ ਹੈ, ਤ੍ਰਿਪਤੀ ਨਹੀਂ ਹੁੰਦੀ। ਆਰਾਮ ਨਾਮ ਨਹੀਂ ਜੀਨਾ, ਪਰਮੇਸ਼ਰ ਦੇ ਨਾਮ ਨੂੰ ਜੀਨਾ ਜਾਣਿਆ ਹੀ ਨਹੀਂ। ਪਰਮੇਸ਼ਰ ਦਾ ਨਾਮ ਜਪ ਕੇ ਪਰਮਾਤਮਾ ਨੂੰ ਨਾ ਜਾਣਿਆ ਤੇ ਨਾ ਪਛਾਣਿਆ, ਦੋਨੋਂ ਹੀ ਕੰਮ ਨਹੀਂ ਕੀਤੇ ਹਨ। ਗ੍ਰੰਥਾਂ ਦੀ ਕਥਾ ਸੁਣਦਾ ਕੋਈ ਜਾਣਕਾਰੀ ਮਿਲਦੀ, ਸ਼ਬਦ ਸੁਰ ਦਾ ਅਭਿਆਸ ਕਰਕੇ ਉਹਨੂੰ ਸਾਖਿਆਤ ਕਰਦਾ, ਫਿਰ ਉਹਨੂੰ ਪਛਾਣ ਲੈਂਦਾ ਕਿ ਪਰਮਾਤਮਾ ਕਿਹੋ ਜਿਹਾ ਹੈ। ਭਾਈ ਐਸਾ ਵੀ ਨਹੀਂ ਜਾਣਿਆ, ਸਾਧ ਬੇਕਾਰ ਬਿਖੈ ਰਸ ਮਾਤੋ, ਜਿਹੜੇ ਬਕਾਰਾਂ ਦੇ ਸਵਾਦ ਹੈ ਇਹਨਾਂ ਚ ਲੱਗਾ ਰਿਹਾ ਔਰ ਵਿਖੇ ਬਕਾਰਾਂ ਦੇ ਰਸਾਂ ਵਿੱਚ ਮਸਤ ਹੋ ਕੇ ਫਿਰਦਾ, ਮਨੁੱਖ ਜਨਮ ਦੀ ਦੁਰਲੱਭਤਾ ਨੂੰ ਜਾਣਦਾ ਕਿ ਭਾਈ ਇਹ ਜਿਹੜੇ ਵਿਸ਼ੇ ਵਿਕਾਰ ਸੀ, ਇਹ ਤਾਂ ਪਸ਼ੂ ਪੰਛੀ ਕੀੜੇ ਮਕੌੜਿਆਂ ਦੁਨੀਆਂ ਚ ਵੀ ਮਿਲਦੇ ਸੀ, ਮਨੁੱਖ ਜਨਮ ਦੇ ਵਿੱਚ ਤਾਂ ਤੈਂ ਸੁੰਦਰ ਜੀਵਨ ਬਣਾ ਕੇ ਲੋਕ ਪ੍ਰਲੋਕ ਦੀ ਯਾਤਰਾ ਸਫਲ ਕਰਨੀ ਸੀ। ਕਹਿੰਦੇ ਤੂੰ ਇਹਨਾਂ ਦੇ ਸਵਾਦਾਂ ਵਿਕਾਰਾਂ ਦੇ ਰਸਾਂ ਵਿੱਚ ਇਹ ਮਸਤ ਹੋ ਕੇ ਫਿਰਦਾ ਰਿਹਾ। ਅਸੰਖ ਖਤੇ ਕਰ ਫੇਰੇ, ਅਸੰਖਾਂ ਖਤੇ ਪਾਪ ਕਰਨੇ ਨਾਲ, ਤੈਨੂੰ ਪਤਾ ਨਹੀਂ ਕਿ 84 ਲੱਖ ਜੂਨਾਂ ਦੇ ਕਿੰਨੇ ਕੁ ਫੇਰੇ ਗੇੜੇ ਕੱਢ ਚੁੱਕਾ, ਕੀ ਹਾਲੇ ਇਹਨਾਂ ਫੇਰਿਆਂ ਦੇ ਵਿੱਚੋਂ ਫਿਰ ਥੱਕਿਆ ਨਹੀਂ? ਇਹ ਫੇਰਿਆਂ ਨੂੰ ਤੂੰ ਮਕਾਉਣਾ ਚਾਹੁੰਦਾ ਕਿ ਨਹੀਂ? ਅਸੰਖਾਂ ਖਤੇ ਪਾਪ ਕਰ ਕਰਕੇ ਕਹਿੰਦੇ ਜੀਵ ਜਿਹੜੇ ਹਨ 84 ਲੱਖ ਜੂਨਾਂ ਚ ਫੇਰੇ ਫਰਾਏ ਜਾਂਦੇ ਹਨ, ਇਸ ਤਰ੍ਹਾਂ ਦਿਨਾਂ ਦੀ ਹਾਲਤ ਹੋ ਜਾਂਦੀ ਹੈ। ਕਹਿੰਦੇ ਮਹਾਰਾਜ ਫਿਰ ਕੋਈ ਅਪਾਪ ਆਵਾਗਮਨ ਇਹ ਬੜਾ ਲੰਬਾ ਚੱਕਰ ਆ, ਕੱਟਿਆ ਜਾਏ। ਹਜ਼ੂਰ ਕਹਿੰਦੇ ਆ ਨਾਨਕ ਕੀ ਪ੍ਰਭ ਪਾਹੇ ਬੇਨੰਤੀ, ਕੱਟ ਹੋ ਅਵਗਣ ਮੇਰੇ। ਕਹਿੰਦੇ ਸਾਡੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਦੇ ਕੰਨ ਸੁਣੋ ਅਰਦਾਸ ਜੀਓ, ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਡੇ ਔਗਣ ਕੱਟ ਦਿਓ। ਇਹ ਚੀਜ਼ ਤਾਂ ਹੀ ਮੰਗੇਗਾ ਜੇ ਮਨ ਚ ਨਿਮਰਤਾ ਆਵੇਗੀ। ਪਰ ਅੱਜ ਦੇ ਯੁੱਗ ਵਿੱਚ ਹਰ ਇਨਸਾਨ ਆਪਣੀ ਬੁੱਧੀ ਨੂੰ ਬੜਾ ਵਿਚਿੱਤਰ ਤੇ ਦੂਸਰੇ ਨਾਲੋਂ ਬੜੀ ਸਰਵੋਤਮ ਮੰਨਦਾ ਹੈ, ਪਰ ਨਹੀਂ, ਗੁਰੂ ਕੀ ਮੱਤ ਲੈਣੀ ਹੈ ਔਰ ਆਪਣੀ ਮੱਤ ਤਿਆਗਣੀ ਹੈ। ਗੁਰੂ ਕੀ ਮੱਤ ਤੂੰ ਲੇਹੇ ਕੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਸੋ ਇਸ ਕਰਕੇ ਸਿਆਣਾ ਤੇ ਤਾਂ ਹੀ ਹੈ, ਤੇਰੀ ਸਿਆਣਪ ਅਕਲ ਤੇ ਤਾਂ ਹੀ ਹੈ, ਜੇ ਤੂੰ ਵਕਾਰਾਂ ਨੂੰ ਮਨ ਜਿੱਤ ਲੈ, ਤੇਰਾ ਹਿਰਦਾ ਸ਼ੁੱਧ ਹੋ ਜਾਏ, ਪਵਿੱਤਰਤਾ ਹੋ ਜਾਏ, ਸੰਦਰਸ਼ੀ ਪੁਣਾ ਆ ਜਾਏ, ਐਸਾ ਵਿਚਾਰ ਬਣ ਜਾਏ, ਇਹ ਤਾਂ ਭਾਈ ਤੂੰ ਅਕਲਦਾਨ ਹੈ ਤੇ ਅਕਲ ਇਹ ਨਾ ਆਖੀ ਅਕਲ ਗਵਾਈ ਹੈ ਬਾਤ। ਇਸ ਅਕਲ ਨੂੰ ਅਕਲ ਨਹੀਂ ਕਿਹਾ ਜਿਹੜਾ ਬਾਦ ਵਿਅਰਥ ਝਗੜਿਆਂ ਦੇ ਵਿੱਚ ਫਜੂਲ ਬਤੰਡਾ ਬਾਦ ਦੇ ਵਿੱਚ ਬੀਤ ਜਾਂਦੀ ਹੈ। ਅਕਲ ਉਹ ਹੈ ਜਿਹੜੀ ਕਲਪਨਾ ਤੋਂ ਰਹਿਤ ਅਵਸਥਾ ਨੂੰ ਪੈਦਾ ਕਰਕੇ ਹਿਰਦੇ ਨੂੰ ਸ਼ਾਂਤ ਕਰ ਦੇਵੇ ਅਤੇ ਆਤਮਾ ਗਿਆਨ ਦੀ ਸੋਝੀ ਦੇ ਮਾਰਗ ਨੂੰ ਪ੍ਰਾਪਤ ਕਰ ਸਕੇ। ਉਹ ਅਕਲ ਤੇ ਧੰਤਾ ਯੋਗ ਹੈ ਭਾਈ। ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਕੀ ਪ੍ਰਭ ਪਾਹੇ ਬੇਨੰਤੀ। ਇਹ ਗਰੀਬਨ ਆਵਾਜ਼ ਸਾਡੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਹੇ ਪਾਸ ਬੇਨੰਤੀ ਹੈ, ਬੇਨਤੀ ਹੈ। ਘੱਟ ਹੋ ਅਵਗਣ ਮੇਰੇ, ਇਹ ਮਹਾਰਾਜ ਸਾਡੇ ਅਵਗਣ ਘੱਟ ਦਿਓ, ਕਿਉਂਕਿ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਅਵਗਣ ਮਾਰੇ, ਦਇਆ ਕਰੋ ਕਿ ਮੇਰ ਪਾਓ ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ, ਪ੍ਰਾਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਕਿ ਮਹਾਰਾਜ ਸਾਡੇ ਅਵਗਣ ਕੱਟ ਦਿਓ, ਜਿਵੇਂ ਗੁਰੂ ਮਹਾਰਾਜ ਕਹਿੰਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵੇਖਾ, ਮਾਇਆ ਮੋਹ ਭਰਮ ਪੈ ਫੂਲੇ, ਸੁਤ ਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗ, ਤੇ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖ ਸਰਣਾਈ। ਇਸ ਤਰ੍ਹਾਂ ਸਾਧ ਸੰਗਤ ਜੀ ਬੇਨਤੀ ਕਰਨ, ਜਿਵੇਂ ਪੱਟੀ ਦੇ ਚੌਧਰੀ ਸੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਸੀਂ ਰਾਜਨੀਤਿਕ ਬੰਦੇ ਹਾਂ, ਸਾਤੋਂ ਕੋਈ ਪੁੰਨ ਸੇਵਾ ਭਜਨ ਨਹੀਂ ਹੁੰਦਾ, ਕੋਈ ਸਿਖਾਲਾ ਸਾਡੀ ਕਲਿਆਣ ਦਾ ਮਾਰਗ ਦੱਸੋ, ਸਾਡਾ ਵੀ ਭਲਾ ਹੋ ਜਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੁਸੀਂ ਮਾੜੇ ਚੰਗੇ ਜੋ ਕਰਮ ਕਰਦੇ ਹਾਂ ਸਾਰੇ ਡਾਇਰੀ ਤੇ ਲਿਖੀ ਜਾਇਆ ਕਰੋ, ਤੇ ਜਦੋਂ ਅਮਾਵਸ ਮੱਸਿਆ ਦਾ ਦਿਨ ਹੋਵੇ ਤੇ ਸੰਗਤ ਵਿੱਚ ਆ ਕੇ ਤੇ ਸਾਰੇ ਸੰਗਤ ਦੇ ਸਾਹਮਣੇ ਉੱਚੀ ਬੋਲ ਕੇ ਸੁਣਾਇਆ ਕਰੋ। ਹੁਣ ਸਾਧ ਸੰਗਤ ਜੀ ਆਪਣਾ ਚੰਗਾ ਕਰਮ ਤੇ ਬੰਦਾ ਬੜੀ ਖੁਸ਼ੀ ਨਾਲ ਸੁਣਾਏਗਾ, ਜਿਹੜਾ ਪਾਪ ਕਰਮ ਉਹ ਸੁਣਾਉਣਾ ਔਖਾ ਬੜਾ ਹੁੰਦਾ, ਇਹ ਸੰਗਤ ਵਿੱਚ ਬੜਾ ਕਠਿਨ ਹੈ। ਇਸ ਢੰਗ ਨਾਲ ਉਹਨੀ ਕਿ ਅਸੀਂ ਸੰਗਤ ਕਿਵੇਂ ਸੁਣਾਵਾਂਗੇ, ਹੌਲੀ ਹੌਲੀ ਸਾਰੇ ਪਾਪ ਕਰਮ ਛੱਡ ਗਏ, ਬੜੇ ਪਵਿੱਤਰ ਹੋਣਗੇ। ਇਹ ਮਹਾਂਪੁਰਸ਼ਾਂ ਦੀਆਂ ਯੋਗਤੀਆਂ ਵਿਚਾਰਾਂ ਹੁੰਦੀਆਂ। ਇਹੋ ਜਿਹਾ ਜਗਿਆਸੂ ਜਿਸ ਢੰਗ ਨਾਲ ਉਹਦਾ ਭਲਾ ਹੁੰਦਾ ਹੋਵੇ, ਉਸੇ ਤਰ੍ਹਾਂ ਦੀ ਵਿਚਾਰਧਾਰਾ ਸਾਧ ਸੰਗਤ ਜੀ ਬਖਸ਼ ਦਿੰਦੇ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਕਦੇ ਵੀ ਹੰਕਾਰ ਨਹੀਂ ਕਰਨਾ ਕਿ ਵੱਡੇਪਣੇ ਦਾ, ਆਪਣੇ ਮਾਇਆ ਪਦਾਰਥਾਂ ਦਾ, ਰੂਪ ਜਵਾਨੀ ਵਿਦਿਆ ਦਾ ਹੰਕਾਰ ਨਹੀਂ ਕਰਨਾ। ਨਿਮਰਤਾ ਨਾਲ ਕੇ ਮਹਾਰਾਜ ਕਹਿੰਦੇ ਬੇਨਤੀ ਕਰਨੀ ਹੈ, ਨਾਨਕ ਕੀ ਪ੍ਰਭ ਪਾਏ ਬੇਨੰਤੀ। ਆਪ ਜੀ ਦੇ ਚਰਨਾਂ ਨੂੰ ਮਹਾਰਾਜ ਸਾਡੀ ਨਿਮਰਤਾ ਸਹਿਤ ਬੇਨਤੀ ਹੈ, ਘੱਟ ਹੋ ਅਵਗੁਣ ਮੇਰੇ, ਇਹ ਮਹਾਰਾਜ ਸਾਡੇ ਜਿਹੜੇ ਔਗਣ ਹੈ ਇਹ ਘੱਟ ਦਿਓ। ਪਾਮ ਕਰੋ ਦਾ ਲੋਮੋ ਬਿਨ ਸਜਾਇਆ ਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਤੁਸੀਂ ਆਪ ਹੀ ਕਿਰਪਾ ਕਰੋ, ਨਹੀਂ ਤਾਂ ਇਹਨਾਂ ਪੰਜਾਂ ਵਿਕਾਰਾਂ ਨੇ ਸੰਸਾਰ ਦੀ ਕੀ ਦੁਰਦਸ਼ਾ ਬਣਾਈ, ਇਹਨ ਦੂਤਨ ਖਲ ਵੱਧ ਕਰ ਮਾਰਿਓ, ਵੱਡੋ ਨਲਾਜ ਅਜਹੂ ਨਹੀਂ ਹਾਰਿਓ। ਕਹਿੰਦੇ ਬੜੇ ਢੀਠ ਬੇਸ਼ਰਮ ਹੈ, ਬੰਦੇ ਦੀ ਥਾਂ ਥਾਂ ਬੇਪੱਤੀ ਕਰਦੇ, ਫਿਰ ਵੀ ਹਾਰ ਨਹੀਂ ਮੰਨਦੇ, ਇਹਦਾ ਖਹਿੜਾ ਨਹੀਂ ਛੱਡਦੇ। ਪਰ ਸਾਧ ਸੰਗਤ ਜੇ ਗੁਰੂ ਕੀ ਓਟ ਲੈ ਕੇ ਚੱਲਾਂਗੇ ਔਰ ਗੁਰੂ ਮਹਾਰਾਜ ਦੱਸੇ ਹੋਏ ਸ਼ਬਦ ਦਾ ਨਾਮ ਅਭਿਆਸ ਕਰਾਂਗੇ, ਉਸ ਮਰਯਾਦਾ ਚ ਵਰਤਦੇ ਹੋਏ ਸੇਵਾ ਸਿਮਰ ਦਾ ਰਸਤਾ ਅਪਣਾਵਾਂਗੇ, ਫਿਰ ਹੌਲੀ ਹੌਲੀ ਮਹਾਰਾਜ ਕਿਰਪਾ ਕਰਕੇ ਔਗਣ ਜਿਹੜੇ ਕੱਟ ਦਿੰਦੇ ਹੈ ਔਰ ਮਨ ਵਿਅਕਤੀ ਸ਼ੁੱਧ ਹੋ ਜਾਂਦੀ ਹੈ, ਤੇ ਜਿਵੇਂ ਸਾਫ਼ ਸ਼ੀਸ਼ੇ ਵਿੱਚ ਚਿਹਰਾ ਨਜ਼ਰ ਆਉਂਦਾ, ਤੇ ਜਦੋਂ ਭਾਈ ਅੰਤਸ਼ਕਰਨ ਸਾਫ਼ ਸ਼ੁੱਧ ਪਵਿੱਤਰ ਹੋ ਜਾਏ, ਫਿਰ ਤੁਹਾਨੂੰ ਆਪਣੀ ਆਤਮਾ ਆਪਣੇ ਆਪ ਨਜ਼ਰ ਆਉਣ ਲੱਗ ਜਾਏਗੀ, ਕਿਉਂਕਿ ਬਾਹਰੋਂ ਤਾਂ ਕੋਈ ਚੀਜ਼ ਆਉਣੀ ਨਹੀਂ, ਤੇ ਆਤਮਾ ਤੇਰੇ ਅੰਦਰ ਆ, ਉਹ ਪਰਮਾਤਮਾ ਹੈ। ਪਰਦੇ ਚੱਕੇ ਜਾਂਦੇ ਕਿ ਪਰਮਾਤਮਾ ਜੋ ਪ੍ਰਕਾਸ਼ ਰੂਪ ਸਾਰਿਆਂ ਦਾ ਸਾਖੀ ਹੈ, ਚੇਤਨ ਹੈ, ਉਸ ਨੂੰ ਇਹ ਪ੍ਰਾਪਤ ਕਰ ਲੈਂਦਾ। ਪ੍ਰਾਪਤ ਤੇ ਹੈ ਪਰ ਉਸ ਨੂੰ ਪ੍ਰਤੱਖ ਕਰਨਾ ਹੈ, ਸੋ ਇਸ ਕਰਕੇ ਉਹ ਤਾਂ ਕਦੀ ਆਪ ਪ੍ਰਾਪਤ ਹੁੰਦਾ ਹੀ ਨਹੀਂ, ਸਦਾ ਹੀ ਪ੍ਰਾਪਤ ਹੈ। ਪਰ ਪ੍ਰਾਪਤ ਦੀ ਪ੍ਰਾਪਤੀ ਵੀ ਕਰਨੀ ਪੈਂਦੀ ਹੈ, ਜਿਵੇਂ ਹੁਣ ਬਾਜ਼ਾਰ ਚ ਬੇਅੰਤ ਚੀਜ਼ਾਂ, ਜਦੋਂ ਤੱਕ ਨਾ ਜਾਈਏ ਪ੍ਰਾਪਤ ਵਸਤੂ ਵੀ ਪ੍ਰਾਪਤ ਨਹੀਂ। ਇਸ ਤਰ੍ਹਾਂ ਆਤਮਾ ਸਾਰਿਆਂ ਨੂੰ ਪ੍ਰਾਪਤ ਹੈ, ਪ੍ਰਾਪਤ ਹੁੰਦਿਆਂ ਵੀ ਪ੍ਰਾਪਤ ਨਹੀਂ, ਕਿਉਂਕਿ ਉਹਨੂੰ ਪ੍ਰਤੱਖ ਨਹੀਂ ਕੀਤਾ। ਤੇ ਜਦੋਂ ਪ੍ਰਤੱਖ ਕਰ ਲਿਆ ਫਿਰ ਉਹ ਪ੍ਰਾਪਤ ਅਸਲੀ ਰੂਪ ਵਿੱਚ ਹੋਏਗਾ। ਸੋ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਗਰੀਬ ਨਿਵਾਜ ਕਿਰਪਾਲਤਾ ਕਰਨ। ਸੋ ਸਾਰੀਆਂ ਸੰਗਤਾਂ ਭਾਈ ਗੱਜ ਵੱਜ ਕੇ ਸਮੇਂ ਨਾਲ ਆਉਣ ਦੀ ਕਿਰਪਾਲਤਾ ਕਰਿਆ ਕਰੋ, ਕਿਉਂਕਿ ਜਿੰਨਾ ਤੁਸੀਂ ਪਹਿਲਾਂ ਆਓਗੇ ਉਨੀ ਪਹਿਲਾਂ ਛੁੱਟੀ ਮਿਲ ਜਾਏਗੀ। ਫਿਰ ਕੰਮ ਤਿਉਹਾਰ ਵੀ ਹੈ, ਟਾਈਮ ਦੇ ਨਾਲ ਸੌਣਾ, ਸਮੇਂ ਨਾਲ ਜਾਗਣਾ, ਸਮੇਂ ਨਾਲ ਇਸ਼ਨਾਨ ਪਾਣੀ ਕਰਕੇ ਭਜਨ ਬਾਣੀ ਕਰਨੀ, ਸਮੇਂ ਦਾ ਖਿਆਲ ਰੱਖਣਾ ਜ਼ਰੂਰੀ। ਇਸ ਕਰਕੇ ਸਾਰੀਆਂ ਸੰਗਤਾਂ ਸਮੇਂ ਨਾਲ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਹਾਜ਼ਰੀ ਭਰ ਕੇ ਤੇ ਗੁਰੂ ਬਾਣੀ ਦੀ ਅੰਮ੍ਰਿਤ ਰੂਪੀ ਕਥਾ ਸਰਵਣ ਕਰਕੇ ਲਾਜੇ ਪ੍ਰਾਪਤ ਕਰਿਆ ਕਰੋ, ਆਪ ਵੀ ਅਤੇ ਨਾਲ ਦੇ ਸਤਸੰਗੀਆਂ ਨੂੰ ਵੀ ਪ੍ਰੇਰ ਕੇ ਮਹਾਰਾਜ ਦੇ ਚਰਨਾਂ ਵਿੱਚ ਲਿਆਓ। ਆਪਣਾ ਵੀ ਭਲਾ ਤੇ ਆਉਣ ਵਾਲੀ ਸੰਗਤ ਦਾ ਵੀ ਦੋਹਰਾ ਲਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।